ਮੈਨੂੰ ਯਾਦ ਗੱਲ ਪੁੱਛਣੀ ਸੀ, ਗੋਲਡ ਕੋਸਟ ਗੁਰਦੁਆਰੇ, ਗੋਲਡ ਕੋਸਟ ਦਾ ਨਾਂ ਲਿਆ ਹੀ ਆ, ਤੇ ਗੋਲਡ ਕੋਸਟ ਗੁਰਦੁਆਰੇ ਦੀ ਕੀ ਦਾਸਤਾਨ ਹੈ, ਉਹਦੀ ਵੀ ਕਾਫੀ ਚਰਚਾ ਹੋ ਰਹੀ ਹੈ, ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ।
ਚਾਨਣਾ ਹੁਣ ਮੈਂ ਕੀ ਪਾਵਾਂ, ਹਨੇਰੇ ਹੀ
ਕੀ ਹੋ ਰਿਹਾ,
ਮਨ ਸੁਣ ਕੇ ਮਨ ਚ ਹਨੇਰਾ ਹੀ ਇੰਨਾ ਹੋ ਗਿਆ ਕਿ ਚਾਨਣ ਜੋਗਾ ਥਾਂ ਹੀ ਹੈ ਨੀ। ਮਤਲਬ ਬੜਾ ਮਨ ਨੂੰ ਨਮੋਸ਼ੀ ਹੋਈ ਜਦੋਂ ਇਹ ਗੱਲ ਸੁਣੀ, ਤੇ ਮੈਨੂੰ ਫੋਨ ਆਇਆ ਆਪਣੇ ਮਿੱਤਰ ਪਿਆਰਿਆਂ ਦਾ, ਮੈਸੇਜ ਪਹਿਲਾਂ ਆਇਆ, ਫਿਰ ਫੋਨ ਆਏ, ਦੋ ਤਿੰਨ ਸੱਜਣਾਂ ਨਾਲ ਗੱਲਬਾਤ ਹੋਈ, ਤੇ ਮਨ ਨਾ ਮਤਲਬ ਸੈਡ ਹੋ ਗਿਆ। ਮੈਂ ਦੋ ਦਿਨ ਨਾ ਬਹੁਤ ਉਦਾਸ ਰਿਹਾ, ਇੱਕ ਹੁੰਦਾ ਉਦਾਸ ਉਦਾਸ ਵਾਲਾ, ਇੱਕ ਹੁੰਦਾ ਉਦਾਸ ਗੁੱਸੇ ਵਾਲਾ। ਮੈਂ ਉਦਾਸ ਗੁੱਸੇ ਵਾਲਾ ਰਿਹਾ ਵੀ ਮਤਲਬ ਮੈਂ ਕੀ ਕਰ ਸਕਦਾ ਹਾਂ, ਮਤਲਬ ਮੈਂ ਆਈ ਵਾਜ਼ ਰੀਅਲੀ ਸੈਡ। ਹੋਇਆ ਇਹ ਕਿ ਭਾਜੀ ਵੀ ਗੋਲਡ ਕੋਸਟ ਨਾ ਗੁਰੂ ਘਰ ਕੋਈ ਨਹੀਂ ਸੀਗਾ ਪਹਿਲਾਂ, ਚਾਰ ਪੰਜ ਸਾਲ ਪਹਿਲਾਂ, ਤੇ ਉੱਥੋਂ ਦੀ ਸੰਗਤ ਨਾ ਜਿਹੜੀ ਆ ਉਹ ਰਲ ਮਿਲ ਕੇ ਕਰਦੀ ਹੁੰਦੀ ਸੀ, ਮਹੀਨੇ 'ਚ ਸ਼ਾਇਦ ਇਕੱਠ ਕਰਦੀ ਹੁੰਦੀ ਸੀ। ਉਹ ਤੋਂ ਬਾਅਦ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਰਲ ਮਿਲ ਕੇ ਨਾ ਗੁਰਦੁਆਰਾ ਬਣਾਈਏ। ਚਲੋ ਉਹਨਾਂ ਨੇ ਇਕੱਠੇ ਕਰਨੇ ਸ਼ੁਰੂ ਕੀਤੇ, ਕਮੇਟੀ ਬਣਾਈ। ਉਹ ਤੋਂ ਬਾਅਦ ਇੱਕ ਹੋਰ ਸੱਜਣ ਆਏ ਤੇ ਉਹਨਾਂ ਨੇ ਟਰੱਸਟ ਬਣਾ ਕੇ ਨਾ ਵੀ ਅਸੀਂ ਜੀ ਗੁਰਦੁਆਰਾ ਬਣਾਉਣਾ, ਬਹੁਤ ਵੱਡਾ ਪਲਾਨ ਨਕਸ਼ੇ ਕਰਕੇ ਬੜਾ ਉਹਨੀ ਨਾ ਪੁਸ਼ ਕੀਤਾ। ਤੇ ਮੈਨੂੰ ਯਾਦ ਹੈ ਕਿ ਸੰਗਤ ਦਾ ਜਿਹੜਾ ਗੁਰਦੁਆਰਾ ਸੀ ਉਹਨਾਂ ਨੇ ਇੱਥੇ ਢਾਲ ਇਕੱਠੀ ਕਰਨ ਆਉਣਾ ਸੀ, ਤੇ ਇਹ ਤੋਂ ਬਾਅਦ ਨਾ ਫਿਰ ਜਿਹੜੇ ਨਵੇਂ ਟਰੱਸਟ ਵਾਲੇ ਸੀ ਉਹ ਮੈਨੂੰ ਯਾਦ ਹੈ, ਮੈਨੂੰ ਫੋਨ ਵੀ ਆਇਆ, ਮੇਰੇ ਕੋਲ ਮੈਸੇਜ ਵੀ ਪਏ ਨੇ, ਡਾਕਟਰ ਸੁਰਜੀਤ ਸਿੰਘ, ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਅਸੀਂ ਢਾਲ ਇਕੱਠੀ ਕਰਨ ਆ ਰਹੇ ਹਾਂ। ਓਨੈਸਟਲੀ ਰੱਬ ਜਾਣਦਾ ਕਿ ਬੁਲਗੁਲਗੇ ਦੇ ਵਿੱਚ ਸਾਨੂੰ ਕਿਸੇ ਨੂੰ ਨਹੀਂ ਸੀ ਪਤਾ ਸੀ ਕਿਹੜਾ ਬੰਦਾ ਕਿਹੜੇ ਗੁਰਦੁਆਰੇ ਨਾਲ ਕਨੈਕਟਡ। ਸਾਨੂੰ ਇੱਦਾਂ ਹੀ ਸੀਗਾ ਵੀ ਗੁਰਦੁਆਰਾ ਬਣ ਰਿਹਾ, ਚਲੋ ਠੀਕ ਆ, ਅਸੀਂ ਤਾਂ ਮਦਦ ਹੀ ਕਰਨੀ ਆ, ਠੀਕ ਆ। ਤੇ ਉਹ ਆ ਗਏ ਤੇ ਚਲੋ ਢਾਲ ਨਾ ਇਕੱਠੀ ਕਰ ਗਏ, ਮਗਰੋਂ ਦੋ ਹਫ਼ਤੇ ਬਾਅਦ ਫੇਰ ਆ ਗਏ। ਉਹ ਸਾਨੂੰ ਪਤਾ ਲੱਗਿਆ ਕਿ ਜਿਹੜੀ ਸੰਗਤ ਵਾਲੇ ਢਾਲ ਵਾਲੇ ਉਹ ਮਗਰੋਂ ਆਏ ਆ, ਪਹਿਲਾਂ ਉਹ ਲੈ ਗਏ ਇਕੱਠੇ ਕਰਕੇ ਪੈਸੇ, ਹੈ ਨਾ। ਸੋ ਜਿਹੜਾ ਪਤਾ ਸਾਨੂੰ ਬਾਅਦ 'ਚੋਂ ਲੱਗਿਆ ਵੀ ਉਹ ਟਰੱਸਟ ਉਹਨੇ ਬਣਾਇਆ ਹੋਇਆ ਕਿ ਉਹ ਪ੍ਰਾਈਵੇਟ ਗੁਰਦੁਆਰਾ ਆ, ਸੰਗਤ ਦਾ ਨਹੀਂ ਹੈਗਾ, ਤੇ ਪਰ ਉਹਦੇ ਸੰਗਤ ਤੋਂ ਉਹਨੇ ਪੈਸੇ ਇਕੱਠੇ ਕੀਤੇ। ਇਹ ਪਤਾ ਲੱਗਾ ਵੀ 9,60,000 ਦੇ ਕਰੀਬ ਉਹਨੇ ਢਾਲਾਂ ਇਕੱਠੀਆਂ ਕੀਤੀਆਂ ਸੰਗਤ ਤੋਂ, ਸਾਰੇ ਸਟੀਲ ਜਿੱਦਾਂ ਆਮ ਗੁਰਦੁਆਰੇ ਦਾ ਕਰਦਾ ਹੀ ਆ, ਠੀਕ ਹੈ। ਫਿਰ ਸੰਗਤ ਨੇ ਹੋਰ ਵੀ ਚੜਾਵਾ ਵੀ ਚੜ੍ਹਦਾ, ਦੋ ਤਿੰਨ ਸਾਲ ਹੋ ਗਿਆ ਨਾ, ਫਿਰ ਉਹਦੀ ਓਪਨਿੰਗ ਵੀ ਹੋਈ, ਇੱਥੋਂ ਬੱਸ ਵੀ ਗਈ ਬਲਗੁਲਗੇ ਤੋਂ, ਹੋਰ ਵੀ ਆਏ, ਉਹਨੇ ਓਪਨਿੰਗ ਵੀ ਕੀਤੀ ਐਨ ਜਿੱਦਾਂ ਨੋਰਮਲ ਗੁਰਦੁਆਰਾ। ਹੁਣ ਅਚਾਨਕ ਖਬਰ ਆ ਗਈ ਵੀ ਉਹ ਜੀ ਗੁਰਦੁਆਰਾ ਤਾਂ ਸੇਲ ਹੋ ਗਿਆ, ਵੇਚ ਦਿੱਤਾ, ਸਾਨੂੰ ਇੱਦਾਂ ਪਤਾ ਲੱਗਿਆ, ਠੀਕ ਹੈ। ਹੁਣ ਇਹ ਪ੍ਰੋਗਰਾਮ ਚੱਲ ਵੀ ਰਿਹਾ, ਇਹ ਰਿਕਾਰਡ ਵੀ ਹੋ ਰਿਹਾ, ਇਹ ਪ੍ਰੋਗਰਾਮ ਪੋਡਕਾਸਟ 'ਤੇ ਵੀ ਹੋਏਗਾ, ਇਹਨੂੰ ਮਤਲਬ ਜਿਸ ਤਰ੍ਹਾਂ ਮਰਜ਼ੀ ਲੈ ਲਓ, ਇਹ ਇਹ ਪ੍ਰੋਗਰਾਮ ਦੀ ਰਿਕਾਰਡਿੰਗ ਹੈਗੀ ਆ। ਜੋ ਸਾਨੂੰ ਪਤਾ ਆ, ਪਬਲਿਕ ਓਪੀਨੀਅਨ ਆਪਾਂ ਉਹ ਗੱਲ ਕਰ ਰਹੇ ਹਾਂ ਜੋ ਸਾਨੂੰ ਨਜ਼ਰ ਆ ਰਿਹਾ ਸੀ ਵੀ ਉਹ ਗੁਰਦੁਆਰਾ ਜੀ ਸੇਲ ਹੋ ਗਿਆ। ਹੁਣ ਸੇਲ ਹੋ ਗਿਆ ਉਹਦੇ ਕਾਰਨ ਕੀ ਦੱਸੇ ਵੀ ਕੋਵਿਡ ਦੇ ਵਿੱਚ ਜੀ ਆਮਦਨ ਨਹੀਂ ਹੋਈ, ਲੋਕ ਨਹੀਂ ਆਏ, ਇਸ ਕਰਕੇ ਉਹ ਸਾਨੂੰ ਬੈਂਕ ਤੋਂ ਚਿੱਠੀਆਂ ਆ ਗਈਆਂ, ਚਿੱਠੀਆਂ ਆ ਗਈਆਂ ਤੇ ਅਸੀਂ ਸੇਲ ਕਰਤਾ। ਹੁਣ ਪਤਾ ਇਹ ਲੱਗਾ ਕਿ ਉਹ ਗੁਰਦੁਆਰਾ ਇੱਕ ਚਰਚ ਨੂੰ ਵੇਚ ਦਿੱਤਾ ਗਿਆ 5.1 million ਦਾ, ਇਹ ਵੀ ਪਬਲਿਕ ਤੋਂ ਹੀ ਸਾਨੂੰ ਪਤਾ ਲੱਗ ਰਿਹਾ, ਠੀਕ ਹੈ। ਹੁਣ ਸਾਨੂੰ ਇਹ ਪਤਾ ਲੱਗ ਰਿਹਾ ਕਿ ਚਰਚ ਵਾਲਿਆਂ ਦੀ ਵੀ ਸਾਨੂੰ ਆਇਆ ਲਿੰਕ ਜਿੱਥੇ ਉਹ ਫੰਡ ਰੇਜ਼ਿੰਗ ਕਰ ਰਹੇ ਆ ਗੁਰਦੁਆਰਾ ਖਰੀਦਣ ਨੂੰ, ਅਸੀਂ ਗੁਰਦੁਆਰਾ ਖਰੀਦ ਲਿਆ, ਸਾਨੂੰ ਪੈਸੇ ਦਿਓ, ਆਪਣੇ ਉਹ ਆਪਣੇ ਭਾਈਚਾਰੇ 'ਚ ਕਰ ਰਹੇ ਆ। ਸੋ ਉਹ ਕਨਫਰਮ ਹੈ ਕਿ ਚਰਚ ਹੀ ਲੈ ਰਹੀ ਹੈ ਗੁਰਦੁਆਰਾ। ਪਰ ਹੁਣ ਸਵਾਲ ਇਹ ਪੈਦਾ ਹੁੰਦੇ ਆ ਡਾਕਟਰ ਸੁਰਜੀਤ ਸਿੰਘ ਹੋਣਾ ਦੇ ਤੇ ਉਹਨਾਂ ਦੇ ਸਾਥੀਆਂ ਦੇ, ਉਹਨਾਂ ਦੇ ਟਰੱਸਟੀਆਂ 'ਤੇ, ਕਿ ਇਹ ਸੰਗਤ ਦੇ ਨਾਲ ਐਡਾ ਵੱਡਾ ਵਿਸ਼ਵਾਸਘਾਤ ਕਿਉਂ ਕੀਤਾ ਜਾ ਰਿਹਾ। ਹੁਣ ਮੇਰਾ ਆਪਣਾ ਓਪੀਨੀਅਨ ਹੈ ਭਾਜੀ ਕਿ ਉਹ 2.1 million ਦਾ ਗੁਰਦੁਆਰਾ ਹੋਏਗਾ ਜਾਂ 3 ਦਾ ਹੋਏਗਾ, ਜਿੰਨਾ ਵੀ ਉਹ ਆਡਿਟ ਕੀਤਾ ਜਾ ਸਕਦਾ ਵੀ ਕਿੰਨਾ ਲੱਗਿਆ ਕਿੰਨਾ ਨਹੀਂ ਲੱਗਿਆ। ਪਰ ਮੈਨੂੰ ਇੰਨਾ ਪਤਾ ਆ ਵੀ ਇਹ ਜਿਹੜਾ ਗੁਰਦੁਆਰਾ ਵੇਚਿਆ ਜਾ ਰਿਹਾ, ਜੇ ਮਤਲਬ 2.1 million ਲੱਗਾ ਤਾਂ 5.1 ਦਾ ਵੇਚਿਆ, ਇਹਦਾ ਮਤਲਬ 3 million ਪ੍ਰੋਫਿਟ ਲਿਆ ਜਾ ਰਿਹਾ ਉਹਦੇ ਚੋਂ, ਗੁਰਦੁਆਰੇ ਚੋਂ। ਔਰ ਉਹ ਸਾਰਾ ਟਰੱਸਟੀਜ਼ ਨੂੰ ਫਾਇਦਾ ਹੋਏਗਾ, ਸੰਗਤ ਨੂੰ ਕੋਈ ਫਾਇਦਾ ਨਹੀਂ ਹੋਏਗਾ, ਉਹਨਾਂ ਨੂੰ 3 million ਦਾ ਫਾਇਦਾ ਹੋ ਗਿਆ। ਉਹਨਾਂ ਦੇ ਵਿੱਚ ਮੈਂ ਇਹ ਪੁੱਛਣਾ ਚਾਹੁੰਦਾ ਹੈ ਕਿ ਉਹਨਾਂ ਦੇ ਆਪਣੇ ਪੈਸੇ ਕਿੰਨੇ ਲੱਗੇ ਆ। 9,60,000 ਤਾਂ ਸਾਨੂੰ ਪਤਾ ਆ, ਜਿੰਨਾ ਕੁ ਬਾਹਰੋਂ ਸੁਣਦੇ ਹਾਂ ਵੀ ਸੰਗਤ ਦਾ ਲੱਗਾ ਆ, ਠੀਕ ਹੈ। ਬਾਕੀ ਲੋਨ ਹੈ, ਠੀਕ ਹੈ, ਉਹ ਬਿਲਡਿੰਗ 'ਤੇ 2.1 ਆ ਗਿਆ, ਇਹਦਾ ਮਤਲਬ 1.3 or 1.4 ਬੈਂਕ ਤੋਂ ਲਿਆ ਹੋਊਗਾ। ਸੋ ਇਹਦਾ ਮਤਲਬ ਉਹਨਾਂ ਦਾ ਕੋਈ ਵੀ ਨਹੀਂ ਲੱਗਾ, ਜਾਂ ਉਹਨੇ ਲਾਇਆ ਹੀ ਨਹੀਂ, ਜਾਂ ਜਿੰਨੇ ਵੀ ਲੱਗੇ ਆ ਉਹ ਵੀ ਡਾਕੂਮੈਂਟ ਹੋ ਜਾਣੇ ਚਾਹੀਦੇ ਆ। ਸੋ ਜਦੋਂ ਉਹ ਵੇਚਿਆ 3 million ਦਾ ਪ੍ਰੋਫਿਟ ਲਿਆ, ਤਾਂ ਜਿਹੜਾ ਸੰਗਤ ਤੋਂ ਪੈਸਾ ਇਕੱਠਾ ਕੀਤਾ, ਸੰਗਤ ਵੀ ਤਾਂ ਬਰਾਬਰ ਦੇ ਉਹ ਹੱਕਦਾਰ ਹੈ ਨਾ, ਫਿਰ ਉਹ 9 lakh 'ਤੇ ਪ੍ਰੋਫਿਟ ਪਲੱਸ ਇੰਟਰਸਟ ਉਹ ਮੋੜਨਾ ਚਾਹੀਦਾ, ਵੇਚ ਲੈਣ। ਪਰ ਪਹਿਲੀ ਗੱਲ ਤਾਂ ਵੇਚਣਾ ਹੀ ਨਹੀਂ ਚਾਹੀਦਾ। ਇਹ ਵੇਚਣਾ ਕਿਉਂ ਹੈ, ਆਸਟ੍ਰੇਲੀਆ ਦਾ ਕੋਵਿਡ ਰਿਹਾ, ਸਾਰੇ ਰਿਹਾ, ਫਸਟ ਇੱਕ ਟੈਂਪਲ ਹੈ ਸਾਡਾ, ਸਾਨੂੰ ਪਤਾ ਹੈ ਉਹਦੇ ਅਸੀਂ ਚਲੋ ਪਿੱਛੇ ਹੈਗੇ ਹਾਂ, ਸਾਨੂੰ ਪਤਾ ਸੀ ਮਾੜੇ ਟਾਈਮ ਦੇ ਵਿੱਚ ਵੀ ਘਾਟੇ 'ਚ ਨਹੀਂ ਗਏ, ਬੈਂਕਾਂ ਨੇ ਕੋਈ ਚਿੱਠੀ ਸਾਨੂੰ ਪਾਈ ਨਹੀਂ ਹੈਗੀ। ਔਰ ਘਾਟਾ ਵੀ ਨਹੀਂ ਪਿਆ, ਕੁਛ ਵੀ ਨਹੀਂ ਪਿਆ, ਸੰਗਤ ਆਈ ਗਈ ਚੜ੍ਹਾਈ ਗਈ ਜੇ ਸੰਗਤ ਦੇ ਮੰਗਰ ਚੱਲਣਾ ਆ। ਆਸਟ੍ਰੇਲੀਆ ਦਾ ਇੱਕ ਵੀ ਗੁਰਦੁਆਰਾ ਬੈਕਵਰਡ ਨਹੀਂ ਗਿਆ, ਇੱਕ ਵੀ ਗੁਰਦੁਆਰਾ ਬੈਂਕਰਪਟ ਨਹੀਂ ਗਿਆ, ਸਮਾਂ ਕਿ 4-5 ਗੁਰਦੁਆਰੇ ਨਵੇਂ ਬਣਨ ਦੇ ਲਈ ਲੋਕ ਪੈਸੇ ਇਕੱਠੇ ਕਰ ਰਹੇ ਨੇ, ਇਸ ਮਾੜੇ ਟਾਈਮ ਦੇ ਵਿੱਚ ਚੱਲ ਰਹੇ ਨੇ ਉਹ ਗੁਰਦੁਆਰੇ। ਸੋ ਮੈਨੂੰ ਸਮਝ ਨਹੀਂ ਆਉਂਦੀ ਇਹ ਕਲੇਮ ਦੀ ਕਿ ਸੰਗਤ ਨਹੀਂ ਆਈ, ਠੀਕ ਹੈ, ਸੰਗਤ ਨਹੀਂ ਜੀ ਆਈ, ਸੰਗਤ ਪੈਸੇ ਨਹੀਂ ਚੜ੍ਹਾਏ, ਮਤਲਬ ਉਹਦੀ ਕੋਈ ਟ੍ਰਾਂਸਪੇਰੈਂਸੀ ਕੋਈ ਫੈਕਟ ਜਾਂ ਸੰਗਤ ਨੂੰ ਲਿਆਉਣ ਦੇ ਲਈ ਉਹਨੇ ਕੀ ਕੀਤਾ ਕੀ ਨਹੀਂ ਕੀਤਾ, ਇਹ ਇਹ ਸੰਗਤ ਨਾਲ ਵਿਚਾਰੋ। ਜੇ ਤੁਹਾਡਾ ਗੁਰਦੁਆਰਾ ਨਹੀਂ ਚੱਲ ਰਿਹਾ ਆ, ਆਸਟ੍ਰੇਲੀਆ ਦੇ ਵਿੱਚ 50-55 ਗੁਰਦੁਆਰੇ ਨੇ, ਅੱਡਾ ਭਾਈਚਾਰਾ ਆ, ਡਾਰਵਿਨ ਤੱਕ ਸੰਗਤ ਨੇ ਪੈਸੇ ਦੇ ਕੇ ਗੁਰਦੁਆਰੇ ਬਣਾਏ, ਐਲ ਸਪ੍ਰਿੰਗ ਬਣਾਉਣੇ ਆ, ਹੋਬਟ ਬਣਾਉਣੇ ਆ, ਐਲਬਰੀ ਬਣਾਉਣੇ ਆ, ਮਲਡੂਰੇ ਬਣਾਉਣੇ ਆ, ਰੈਨਮਾਰਕ ਸਾਰੇ ਤਾਂ ਬਣਾ ਰਹੇ, ਢਾਲਾਂ ਦੇ ਰਹੇ, ਐਡੀ ਕਿਹੜੀ ਮਤਲਬ ਲਟੈਣ ਡਿੱਗ ਪਈ ਸੀ ਕਿ ਆਸਟ੍ਰੇਲੀਆ ਦੀ ਸਿੱਖ ਸੰਗਤ ਆਪਣਾ ਗੁਰਦੁਆਰਾ ਵਿਕਣ ਦੇ ਦਿੰਦੀ। ਆਈ ਡੋਂਟ ਥਿੰਕ ਕਿ ਇਹਦੇ ਵਿੱਚ ਇਹ 'ਚ ਮੈਨੂੰ ਫਾਊਲ ਪਲੇ ਲੱਗ ਰਿਹਾ ਆ, ਮਤਲਬ ਮੇਰੇ ਆਪਣੇ ਸਵਾਲ ਹੈ, ਜਦ ਤੱਕ ਮੈਂ ਇਹਨਾਂ ਦਾ ਜਵਾਬ ਨਹੀਂ ਲਵਾਂਗਾ ਮੈਨੂੰ ਤਸੱਲੀ ਨਹੀਂ ਹੋਗੀ। ਮੈਂ ਪੁੱਛਾਂਗਾ ਕਿਤੇ ਡਾਕਟਰ ਸਰਜੀਤ ਸਿੰਘ ਹੋਣਾ ਨੂੰ ਕਿ ਵਟ ਇਜ਼ ਡੂਇੰਗ। ਮੇਰੇ ਕੋਲ ਸਿੱਖ ਚੈਨਲ ਦੀ ਉਹਨਾਂ ਦੀ ਵੀਡੀਓ ਪਈ ਹੈ ਜਿੱਥੇ ਉਹ ਇੰਗਲੈਂਡ ਜਾ ਕੇ ਸਿੱਖ ਚੈਨਲ 'ਤੇ ਵੀਡੀਓ ਦੱਸ ਰਹੇ ਪਏ ਸੰਗਤ ਦਾ ਗੁਰਦੁਆਰਾ, ਸੰਗਤ ਦਾ ਗੁਰਦੁਆਰਾ, ਹਾਊ ਇਜ਼ ਸੈਲਿੰਗ ਇਟ। ਮਤਲਬ ਮੈਂ ਥੋੜ੍ਹਾ ਜਿਹਾ ਸੋਰੀ ਹਾਂ, ਮੈਂ ਤੱਤਾ ਬੋਲ ਰਿਹਾ ਹਾਂ, ਮਤਲਬ ਥੋੜ੍ਹਾ ਮੈਂ ਅਪਸੈਟ ਹੋਇਆ ਹਾਂ, ਪਰ ਦਿਸ ਇਜ਼ ਨੋਟ ਰਾਈਟ। ਇਹ ਸਿੱਖੀ ਨਹੀਂ ਹੈਗੀ, ਇਹ ਭਾਈਚਾਰਾ ਨਹੀਂ ਹੈਗਾ, ਇਹ ਜਿਹਦੀ ਆਪਾਂ ਸਵੇਰ ਦੀ ਗੱਲ ਕਰ ਰਹੇ ਹਾਂ ਇਹ ਸੱਭਿਆਚਾਰ ਨਹੀਂ ਹੈਗਾ। ਸੱਭਿਆਚਾਰ ਇਹ ਹੁੰਦਾ ਆ, ਧਰਮ ਦੀ ਤਾਂ ਗੱਲ ਬਾਅਦ 'ਚੋਂ ਹੈ, ਕਿ ਅਗਰ ਗੁਰੂ ਘਰ ਪ੍ਰੋਬਲਮ 'ਚ ਹੈ, ਬੈਂਕ ਤੋਂ ਚਿੱਠੀ ਆਈ ਹੈ, ਕੁਛ ਆਇਆ, ਕੌਲ ਸੰਗਤ, ਸੰਗਤ ਨੂੰ ਸੱਦੋ, ਸੰਗਤ ਗੋਲਡ ਕੋਰਸ ਦੀ ਮੈਨੂੰ ਪਤਾ ਆ, ਬੜੇ ਧਨੰਤਰ ਬੰਦੇ ਬੈਠੇ ਨੇ ਉੱਥੇ, ਨੌਜਵਾਨ ਬੜੇ ਜ਼ਬਰਦਸਤ ਨੇ, ਖੜੇ ਪੈਰੋ ਆ ਮਿਲੀਅਨ ਇਕੱਠਾ ਕਰਨ ਨੂੰ ਰੈਡੀ ਹੋ ਜਾਂਦੇ ਨੇ, ਉਹਨਾਂ ਨਾਲ ਗੱਲ ਕਰੋ, ਐਡੀ ਕਿਹੜੀ ਗੱਲ ਹੋ ਗਈ ਆ। ਉਹ ਗੁਰਦੁਆਰਾ ਵਿਕਣਾ ਹੋਣੇ ਨਹੀਂ ਸੀ ਚਾਹੀਦਾ। ਸਾਨੂੰ ਦੱਸੋ, ਸਾਡੇ ਕੋਲ ਮੀਡੀਆ ਆ, ਸਾਰੇ ਆਸਟ੍ਰੇਲੀਆ ਦੇ ਬੜੇ ਪਤਵੰਤੇ ਸੱਜਣ ਬੈਠੇ ਨੇ ਆਸਟ੍ਰੇਲੀਆ ਦੇ ਵਿੱਚ, ਉਹ ਮਦਦ ਕਰਨਗੇ, ਪਰ ਪ੍ਰੋਬਲਮ ਇਹ ਹੈ ਉਹ ਗੁਰਦੁਆਰਾ ਸੰਗਤ ਦਾ ਨਹੀਂ ਹੈਗਾ, ਉਹ ਉਹਨਾਂ ਦਾ ਆਪਣਾ ਗੁਰਦੁਆਰਾ, ਉਹਨਾਂ ਨੇ ਉਹਦੇ 'ਚੋਂ 3 ਮਿਲੀਅਨ ਪ੍ਰੋਫਿਟ ਬਣਾਉਣਾ ਹੈ, ਰੌਲਾ ਪ੍ਰੋਫਿਟ ਡਰਿਵਨ ਹੈ, ਔਰ ਉਹਦੇ ਲਈ ਕੋਈ ਨਾ ਕੋਈ ਬਹਾਨਾ ਲੱਭ ਰਹੇ ਨੇ। ਮੇਰੇ ਨਾਲ ਸੱਜਣ ਹੁਣ ਕਾਫੀ ਜੁੜੇ ਨੇ, ਉਹ ਮੈਸੇਜ ਵੀ ਭੇਜ ਰਹੇ ਨੇ, ਮਤਲਬ ਮੈਂ ਹੁਣ ਸਾਰਿਆਂ ਦੇ ਨਾਮ ਨਹੀਂ ਲਿਆ ਕਿਉਂਕਿ ਮੈਸੇਜ ਹੀ ਇੰਨੇ ਆ ਗਏ, ਮੈਨੂੰ ਪੜ੍ਹਨੇ ਮੁਸ਼ਕਲ ਹੋ ਰਹੇ ਨੇ। ਆਈ ਥਿੰਕ ਮੋਸਟ ਆਫ ਦਾ ਗੋਲਡ ਕੋਸਟ ਕੀ ਸਾਰਾ ਬ੍ਰਿਸਬਨ ਸੁਣ ਰਿਹਾ, ਅਤੇ ਡਾਕਟਰ ਸੁਰਜੀਤ ਹੈ, ਉਹਨਾਂ ਦੇ ਫਾਦਰ ਹੈ ਜਗਜੀਤ ਸਿੰਘ ਆਲੂਵਾਲੀਆ, ਦੇ ਆਰ ਦਾ ਮੇਨ ਪੀਪਲ ਹੂ ਇਜ਼ ਰਨਿੰਗ ਦਿਸ ਸ਼ੋਅ, ਗੁਰਦੁਆਰੇ ਦਾ ਸ਼ੋਅ ਹੀ ਕਹਿ ਸਕਦੇ ਹਾਂ ਕਿ ਜਦੋਂ ਸੰਗਤ ਨੂੰ ਇਨਵੋਲਵ ਹੀ ਨਹੀਂ ਕੀਤਾ। ਸੋ ਬਹਾਨਾ ਲੱਭਿਆ ਜੀ, ਕੋਈ ਆਹ ਬਹਾਨਾ ਲਾਤਾ, ਕੋਈ ਉਹ ਕਿਸਾਨੀ ਮੋਰਚੇ ਦਾ ਸਾਥ ਨਹੀਂ ਦੇਣਾ ਜੀ, ਉਹ ਨਹੀਂ ਦੇਣਾ ਜੀ, ਆਹ ਨਹੀਂ ਦੇਣਾ। ਸਾਰੇ ਆਸਟ੍ਰੇਲੀਆ ਨੇ ਕਿਸਾਨੀ ਮੋਰਚੇ ਦਾ ਸਾਥ ਦਿੱਤਾ ਹੈ, ਠੀਕ ਹੈ। ਜੇ ਸੰਗਤ ਚਾਹੁੰਦੀ ਹੈ ਤਾਂ ਸੰਗਤ ਨੂੰ ਇੱਕ ਬੰਦਾ ਥੋੜ੍ਹਾ ਓਵਰਟਰਨ ਕਰੀ ਜਾ ਸਕਦਾ। ਸੋ ਇਸ ਕਰਕੇ ਇਹ ਜਿਹੜੀ ਹੈ ਇਹ ਰੋਂਗ ਹੈ, ਕਿਸਾਨੀ ਮੋਰਚੇ ਕਰਕੇ ਜਾਂ ਸੰਗਤ ਨਾਲ ਡਿਸਅਗਰੀਮੈਂਟ ਕਰਕੇ ਗੁਰਦੁਆਰੇ ਨਹੀਂ ਵੇਚੇ ਜਾਂਦੇ। ਇਹ ਪਿਓਰ ਐਂਡ ਪਿਓਰ ਪ੍ਰੋਫਿਟ ਡਰਿਵਨ ਸੇਲ ਹੈ, ਔਰ ਮੈਂ ਖੁੱਲ੍ਹ ਕੇ ਕਹਿੰਦਾ ਹਾਂ, ਅਸੀਂ ਖੁੱਲ੍ਹ ਕੇ ਇਹਦਾ ਵਿਰੋਧ ਕਰਦੇ ਹਾਂ, ਅਤੇ ਅਸੀਂ ਸੰਗਤ ਦੇ ਨਾਲ ਹੈ, ਅਸੀਂ ਜਿੱਥੇ ਸਾਨੂੰ ਖੜਾ ਕਰੂਗੇ ਅਸੀਂ ਖੜ੍ਹਦੇ ਹਾਂ। ਪਰ ਮੈਂ ਬੇਨਤੀ ਕਰਦਾ ਜਗਤਜੀਤ ਸਿੰਘ ਆਲੂਵਾਲੀਆ ਸਾਹਿਬ ਨੂੰ, ਡਾਕਟਰ ਸਾਹਿਬ ਨੂੰ, ਡਾਕਟਰ ਸੁਰਜੀਤ ਹੋਣਾ ਨੂੰ, ਸਾਰੀ ਉਹਨਾਂ ਦੀ ਟਰੱਸਟੀਆਂ ਨੂੰ, ਪਲੀਜ਼ ਡੋਂਟ ਡੂ ਦਿਸ। ਆਸਟ੍ਰੇਲੀਆ ਦੇ ਵਿੱਚ ਇਹ ਇੱਕ ਬਹੁਤ ਵੱਡੀ ਬੇਇੱਜ਼ਤੀ ਦਾ ਕਾਰਨ ਹੈ। ਮੈਂ ਸਿੱਖ ਫੋਰਮ ਪਰਥ ਦੇ ਵਿੱਚ ਕਿਹਾ ਸੀ ਕਿ ਆਸਟ੍ਰੇਲੀਆ ਕੈਨੇਡਾ ਨਹੀਂ ਹੈਗਾ, ਆਸਟ੍ਰੇਲੀਆ ਇੰਗਲੈਂਡ ਨਹੀਂ ਹੈਗਾ ਕਿ ਤੁਸੀਂ ਇੱਕ ਪਾਸੇ ਤੋਂ ਬੇਰਾਫੇਰੀ ਕਰਕੇ ਦੂਜੇ ਪਾਸੇ ਚੱਲ ਜਾਓਗੇ, ਇੱਥੇ ਹੀ ਰਹਿਣਾ ਹੈ। ਅਸੀਂ ਸਾਰੇ ਕਨੈਕਟਡ ਹਾਂ, ਸਾਰਾ ਆਸਟ੍ਰੇਲੀਆ ਭਾਈਚਾਰਾ ਇੱਕ ਹੈ, ਇੱਕ ਕਮਿਊਨਿਟੀ ਕਹਾਉਂਦੇ ਹਾਂ ਅਸੀਂ, ਔਰ ਵੀ ਆਰ ਪ੍ਰਾਊਡ ਆਫ ਇਟ। ਦੁਨੀਆ 'ਚ ਇੱਕੋ ਇੱਕ ਸਿੱਖ ਭਾਈਚਾਰਾ ਜਿਹੜਾ ਆਸਟ੍ਰੇਲੀਆ, ਅਸੀਂ ਇਕੱਠੇ ਹਾਂ। ਇੱਕ ਪਾਸੇ ਗਲਤ ਕੰਮ ਕਰਕੇ ਇੱਥੇ ਰਹਿਣਾ ਮੁਸ਼ਕਲ ਹੋ ਜਾਂਦਾ ਬੰਦੇ ਦਾ। ਸੋ ਪਲੀਜ਼ ਰੀਕਨਸਿਡਰ ਯੋਰ ਡਿਸੀਜਨ, ਕਮ ਬੈਕ ਟੂ ਸੰਗਤ, ਤੁਹਾਡਾ ਟਰੱਸਟ ਪ੍ਰੋਬਲਮ 'ਚ ਹੈ, ਕਿਉਂਕਿ ਉਹ ਗੁਰਦੁਆਰਾ ਆ, ਗੁਰੂ ਦਾ ਦੁਆਰਾ ਆ, ਗੁਰੂ ਦੇ ਦੁਆਰੇ ਵੇਚੀ ਦੇ ਨਹੀਂ ਹੁੰਦੇ। ਅੱਜ ਤੱਕ ਗੁਰੂ ਦਾ ਦੁਆਰਾ ਕਦੇ ਵਿਕਿਆ ਨਹੀਂ ਹੈਗਾ, ਖਾਸ ਕਰਕੇ ਆਸਟ੍ਰੇਲੀਆ ਦੇ ਵਿੱਚ। ਪਲੀਜ਼ ਡੋਂਟ ਡੂ ਦਿਸ। ਤੁਹਾਡੀ ਪੜ੍ਹਾਈ ਅੱਜ ਸਵੇਰੇ ਵੀ ਆਪਾਂ ਪ੍ਰੋਗਰਾਮ 'ਚ ਕੀਤਾ ਸੀ ਕਿ ਪੜ੍ਹਿਆ ਅਨਪੜ੍ਹਿਆਂ ਦੇ ਵਿੱਚ ਪਰਮਾਤਮਾ ਫਰਕ ਨਹੀਂ ਕਰਦਾ। ਜੇ ਤੁਸੀਂ ਪੜ੍ਹੇ ਹੋ ਤਾਂ ਚੰਗੇ ਪਾਸੇ ਨੂੰ ਲਓ, ਜੇ ਤੂੰ ਪੜ੍ਹਿਆ ਤਾਂ, ਜੇ ਪੰਡਿਤ ਜੇ ਤੂੰ ਹੈਗਾ ਆ, ਪੜ੍ਹੇ ਹੋ ਆ, ਤਾਂ ਤੁਸੀਂ ਉਹਨੂੰ ਵਿਚਾਰੋ, ਪੜ੍ਹਾਈ ਨੂੰ ਆਪਣੀ ਨੂੰ, ਪਲੀਜ਼ ਇਹਨੂੰ ਰੀਕਨਸਿਡਰ ਕਰੋ। ਸੰਗਤ ਕੋਲ ਆਵੋ, ਦੱਸੋ ਕੀ ਪ੍ਰੋਬਲਮ ਹੈ, ਫਾਈਨੈਂਸ਼ੀਅਲ ਪ੍ਰੋਬਲਮ ਹੈ ਉਹ ਸੋਲਵ ਹੋ ਗਏ, ਦੂਜੀ ਗੱਲ ਇਹਨੂੰ ਸੰਗਤ ਨੂੰ ਸੌਂਪੋ, ਆਪ ਸੇਵਾਦਾਰ ਬਣੋ, ਮਾਲਕ ਨਹੀਂ, ਮਾਲਕ ਗੁਰੂ ਘਰਾਂ ਦੀਆਂ ਕੋਈ ਮਾਲਕੀਆਂ ਨਹੀਂ ਹੈਗੀਆਂ, ਇਹ ਇਹ ਪ੍ਰਮਾਣਿਤ ਨਹੀਂ ਹੈਗੇ ਇਹ ਗੱਲਾਂ ਜਿਹੜੀਆਂ ਹੁੰਦੀਆਂ। ਸੰਗਤ ਦੇ ਪੈਸੇ ਲੱਗੇ ਹੋਏ ਬੇਦੇ ਵਿੱਚ, ਤੁਸੀਂ ਪੈਸੇ ਇਕੱਠੇ, ਹਾਂ ਤੁਸੀਂ ਆਪਣੇ ਪੈਸੇ ਲਾਏ ਉਹ ਵੱਖਰੀ ਗੱਲ ਹੈ, ਫਿਰ ਵੀ ਗੁਰੂ ਘਰ ਕੱਲੇ ਖੋਲ੍ਹਣਾ, ਤੁਸੀਂ ਪੱਬ ਖੋਲ੍ਹੋ ਜਾ ਕੇ, ਤੁਸੀਂ ਕਲੱਬ ਖੋਲ੍ਹੋ ਜਾ ਕੇ, ਕਿਤੇ ਪੈਸੇ ਹੀ ਬਣਾਉਣੇ ਆ, ਗੁਰੂ ਗੁਰੂ 'ਚੋਂ ਕਾਹਦੇ ਪੈਸੇ ਬਣਾਉਣੇ ਆ, ਉੱਥੇ ਤਾਂ ਲਾਉਣੇ ਆ, ਜਿਹੜੇ ਪਹਿਲੇ ਗੁਰੂ ਘਰ ਹੈ ਉਹਨਾਂ ਨੂੰ ਦਾਨ ਕਰੀ ਜਾਓ। ਸੋ ਦਿਸ ਇਜ਼ ਟੋਟਲੀ ਰੋਂਗ, ਠੀਕ ਹੈ। ਇਸ ਕਰਕੇ ਮੈਂ ਬੇਨਤੀ ਕਰਦਾ ਕਿ ਗੋਲਡ ਕੋਸਟ ਦੀ ਸੰਗਤ, ਬ੍ਰਿਸਬੇਨ ਦੀ, ਬਿਲਕੁਲ ਕਿ ਜਿੰਨੀ ਵੀ ਆਸਟ੍ਰੇਲੀਆ ਦੀ ਸੰਗਤ ਸੁਣਦੀ ਹੈ, ਕਿ ਆਪਾਂ ਸ਼ਾਂਤਮਈ ਤਰੀਕੇ ਦੇ ਨਾਲ ਟਰੱਸਟੀਆਂ ਨੂੰ ਸਮਝਾਵਣਾ ਕਰੀਏ, ਅਗਰ ਉਹਨਾਂ ਨੂੰ ਮਦਦ ਦੀ ਲੋੜ ਹੈ ਮਦਦ ਕਰੀਏ, ਔਰ ਉਹਨਾਂ ਨੂੰ ਪਰਸੂਏਡ ਕਰੀਏ, ਉਹਨਾਂ ਨੂੰ ਕਹੀਏ ਵੀ ਇਹਨੂੰ ਸੰਗਤੀ ਰੂਪ ਦੇ ਵਿੱਚ ਚਲਾਓ, ਨਾ ਕਿ ਟਰੱਸਟੀ ਰੂਪ ਦੇ ਵਿੱਚ ਚਲਾਓ, ਜੋ ਸੰਗਤ ਚਾਹੁੰਦੀ ਹੈ ਉਹਦਾ ਕਰੋ। ਸੋ ਇਹ ਇਹ ਮੇਰੇ ਵਿਚਾਰ ਹੈ। ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਨੇ ਕਿ ਹਾਂਜੀ ਗੁਰੂ ਘਰ, ਹਾਂਜੀ ਉਹਨਾਂ ਨੇ ਕੀਤਾ ਆ, ਦੱਸਿਆ ਮੈਨੂੰ। ਮੈਂ ਅਮਰੀਕ ਭਾਅ ਜੀ ਤੁਹਾਨੂੰ ਯਾਦ ਹੈ ਕਿ ਆਪਾਂ ਕੀਰਤਨ 2-3 ਸਾਲ ਆਪਾਂ ਕੀਰਤਨ ਟੂਰ ਤੇ ਜਾਂਦੇ ਰਹੇ ਹਨਾ ਗੇਮਾਂ ਦੇ ਵਿੱਚ, ਹਾਂਜੀ ਉਹਦੇ ਵਿੱਚ ਨਾ ਸਿੱਖ ਖੇਡਾਂ ਦੇ ਵਿੱਚ ਰਿਕੁਆਇਰਮੈਂਟ ਇਹ ਸੀਗੀ ਵੀ ਅਸੀਂ ਕੀਰਤਨ ਟੂਰ ਉੱਥੇ ਲੈ ਕੇ ਜਾਣਾ ਜਿਹੜਾ ਸੰਗਤੀ ਗੁਰਦੁਆਰਾ ਹੋਵੇ, ਸੰਗਤ ਦਾ ਹੋਵੇ, ਕਿਉਂਕਿ ਇਹ ਸਾਰਾ ਕੁਝ ਸੰਗਤ। ਤੇ ਅਸੀਂ ਸ਼ਾਰਟਲਿਸਟ ਕੀਤੇ ਸੀਗੇ ਵੀ 43 ਗੁਰਦੁਆਰੇ ਆਸਟ੍ਰੇਲੀਆ ਦੇ ਵਿੱਚ ਉਸ ਟਾਈਮ ਦੇ ਵਿੱਚ ਸੰਗਤ ਦੇ ਸੀ, ਹੁਣ ਚਲੋ ਨਵੇਂ ਵੀ ਬਣ ਰਹੇ ਨੇ ਕਈ ਸੰਗਤ ਦੇ, ਤੇ ਕਈ ਗੁਰਦੁਆਰੇ ਜਿਹੜੇ ਉਹ ਡੇਰਿਆਂ ਦੇ ਸੀ, ਕਈ ਜਿਹੜੇ ਸੀ ਪ੍ਰਾਈਵੇਟ ਲਿਮਿਟਡ ਸੀਗੇ ਹਨਾ, ਕਈ ਟਰੱਸਟ ਹੁੰਦੇ ਆ, ਉਹ ਟਰੱਸਟ ਵੀ ਜਿਹੜੇ ਹੁੰਦੇ ਨੇ ਉਹ ਟਰੱਸਟ ਦਾ ਸਟਰਕਚਰ ਜਿਹੜਾ ਉਹ ਵੀ ਚੇਂਜੇਬਲ ਹੁੰਦਾ, ਜਿੱਦਾਂ ਹੁਣ ਪਾਰਕਲੀ ਗੁਰਦੁਆਰਾ ਸਾਹਿਬ ਨੂੰ ਕੰਪਨੀ ਬਣਾਉਣੀ ਪਈ ਗਵਰਨਮੈਂਟ ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ, ਕਿਉਂਕਿ ਉਹਨਾਂ ਦੀ ਟਰਨਓਵਰ ਜ਼ਿਆਦਾ ਹੋ ਗਈ ਸੀ। ਪਰ ਉੱਥੇ ਜਿਹੜਾ ਡੈਮੋਕ੍ਰੈਟਿਕ ਪ੍ਰੋਸੈਸ ਦੇ ਨਾਲ ਟਰੱਸਟੀ ਚੁਣੇ ਜਾਂਦੇ ਨੇ, 2-3 ਗੁਰਦੁਆਰੇ ਹੋਰ ਵੀ ਨੇ ਜਿਹੜੇ ਟਰੱਸਟ ਨੇ, ਪਰ ਉਹ ਡੈਮੋਕ੍ਰੈਟਿਕ ਤਰੀਕੇ ਨਾਲ ਉਹਨਾਂ ਦੀ ਇਲੈਕਸ਼ਨ ਹੁੰਦੀ ਹੈ, ਮੈਂਬਰਸ਼ਿਪ ਤੁਸੀਂ ਲੈ ਸਕਦੇ ਆ ਕਰ ਸਕਦੇ ਆ। ਪਰ ਇੱਕ ਹੁੰਦੇ ਕਲੋਜ਼ਡ ਟਰੱਸਟ ਜਿੱਥੇ ਤੁਸੀਂ ਚੇਂਜ ਹੀ ਨਹੀਂ ਕਰ ਸਕਦੇ, ਉਹ ਉੱਦਾਂ ਦੇ ਗੁਰਦੁਆਰੇ ਵੀ ਹੈਗੇ ਆ, ਪ੍ਰਾਈਵੇਟ ਵੀ ਹੈਗੇ ਆ, ਡੇਰੇ ਵੀ ਹੈਗੇ ਆ। ਸੋ ਇਹ ਇਹ ਇਹਨਾਂ 'ਤੇ ਜਿਹੜੀ ਹੈ ਹੁਣ ਇਹ ਇੱਕ ਇੱਕ ਜਿਹੜਾ ਗੋਲਡ ਕੋਸਟ ਵਾਲਾ, ਇਟਸ ਟਰਨਿੰਗ ਇਨ ਟੂ ਅ ਵੈਰੀ ਬੈਡ ਐਗਜ਼ਾਮਪਲ ਟੂ ਬੀ ਓਨੈਸਟ। ਹੋ ਸਕਦਾ ਸਿੱਖਾਂ ਨੂੰ ਸਮਝਾਉਣ ਦੇ ਲਈ ਮਹਾਰਾਜ ਨੇ ਇਹ ਸਟੈਪ ਚੱਕਿਆ ਹੋਵੇ ਗਾਂਹ ਵਾਸਤੇ, ਸਿਰਫ ਅਸੀਂ ਤਾਂ ਪੋਲਿਸੀ ਬਿਲਕੁਲ ਕਿ ਤਾਂ ਇਹੀ ਬਣਾਈ ਹੋਈ ਆ, ਰੇਡੀਓ 'ਤੇ ਵੀ ਬਣੇ ਪਏ, ਅਸੀਂ ਉਹਨਾਂ ਗੁਰਦੁਆਰਿਆਂ ਨੂੰ ਉਹਨਾਂ ਸੰਸਥਾਵਾਂ ਨੂੰ ਸਪੋਰਟ ਕਰਾਂਗੇ ਜਿਹੜੇ ਪਬਲਿਕ ਦੇ ਨੇ। ਪ੍ਰਾਈਵੇਟ ਤਾਂ ਕੰਪਨੀ ਆ, ਫਿਰ ਦਿੰਦੇ ਐਡਵਰਟਾਈਜ਼ ਕਰਨ, ਫਿਰ ਮਸ਼ਹੂਰੀਆਂ ਕਰਨ, ਮਤਲਬ ਪੈਸੇ ਇਕੱਠੇ ਕਰਨੇ ਆ। ਸੋ ਇਹ ਇੱਕ ਪ੍ਰੋਬਲਮ ਹੈ। ਕੁਲਵਿੰਦਰ ਸਿੰਘ ਧਾਲੀਵਾਲ ਅਤੇ ਹੋਰ ਗੋਲ ਕੋਰਸ ਦੇ ਬਹੁਤ ਸਾਰੇ ਸੱਜਣ ਮਿੱਤਰ ਧੰਨਵਾਦ ਕਰ ਰਹੇ ਨੇ ਕਿ ਉਹਨਾਂ ਨੇ ਉਹਨਾਂ ਦੀ ਗੱਲ ਕਹੀ ਆ। ਖੈਰ ਦੇਖੋ ਆਪਾਂ ਪਬਲਿਕਲੀ ਗੱਲ ਕਹੀ ਆ, ਰੇਡੀਓ 'ਤੇ ਕਹੀ ਆ, ਰਿਕਾਰਡਿੰਗ ਆ, ਕਿਤੇ ਵੀ ਤੁਸੀਂ ਸੁਣ ਸਕਦੇ, ਕਿਤੇ ਵੀ ਯੂਜ਼ ਕਰ ਸਕਦੇ ਆ। ਅਤੇ ਮੈਨੂੰ ਪਤਾ ਹੈ ਕਿ ਸਾਨੂੰ ਧਮਕੀਆਂ ਆਉਣਗੀਆਂ, ਸਾਨੂੰ ਸੂਹ ਕਰਨੀਆਂ ਧਮਕੀਆਂ ਆਉਣਗੀਆਂ, ਪਰ ਦਿਸ ਇਜ਼ ਆਲ ਪਬਲਿਕ ਓਪੀਨੀਅਨ, ਇਹ ਸਾਰਾ ਪਬਲਿਕ ਓਪੀਨੀਅਨ ਹੈ। ਔਰ ਮੈਨੂੰ ਲੱਗਦਾ ਕਿ 400-500 ਬੰਦਾ ਤਾਂ ਆਲਰੇਡੀ ਇਹਦੇ ਹੱਕ 'ਚ ਮੈਸੇਜਿਸ ਵੀ ਆ ਰਹੇ ਨੇ। ਸੋ ਇਸ ਕਰਕੇ ਮਤਲਬ ਕਾਫੀ ਇਹ ਸਮੱਸਿਆ ਦਾ ਕਾਰਨ ਬਣ ਰਿਹਾ। ਸੋ ਅਮਰੀਕ ਭਾਅ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ, ਤੁਸੀਂ ਸਮਰਾਈਜ਼ ਕਰ ਦਿਓ।
ਜਿਹੜੀ ਅਮਰੀਕ ਜਿੱਦਾਂ ਤੁਸੀਂ ਕਿਹਾ ਹੈ ਕਿ ਜਿਹੜੀ ਇਹ ਸੇਲ ਨਹੀਂ ਹੋਣੀ ਚਾਹੀਦੀ, ਇਹਦੇ ਬਾਰੇ ਤੁਸੀਂ ਕਾਫੀ ਚੰਗੇ ਵਿਚਾਰ ਪ੍ਰਗਟ ਕੀਤੇ ਆ, ਤੇ ਜਿਹੜੀ ਡਿਮਾਂਡ ਆ ਰਹੀ ਸੀ ਸਰੋਤਿਆਂ ਨੂੰ ਉਹਨੂੰ ਮੁੱਖ ਰੱਖਦੇ ਹੋਏ ਤੁਸੀਂ ਆਪਣੇ ਵਿਚਾਰ ਦਿੱਤੇ ਆ, ਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਜਿਹੜੀਆਂ ਧਾਰਮਿਕ ਰਵਾਇਤਾਂ ਹੈ ਉਹ ਫੋਲੋ ਕਰਨੀਆਂ ਚਾਹੀਦੀਆਂ ਸਿੱਖ ਧਰਮ ਦੀਆਂ, ਤੇ ਅੱਗੇ ਪ੍ਰੋਸੈਸ ਜਿੱਦਾਂ ਤੁਸੀਂ ਦੱਸੀ ਉਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ, ਜਿੱਦਾਂ ਤੁਸੀਂ ਕਾਫੀ ਡਿਟੇਲ ਦੇ ਵਿੱਚ ਤੁਸੀਂ ਬਿਆਨ ਕੀਤਾ ਹੀ ਹੈ ਜਿਹੜੀ ਸਮੱਸਿਆ ਕੀ ਆ, ਇਹਦੇ ਕੀ ਹੱਲ ਹੋ ਸਕਦੇ ਆ, ਤੇ ਬਾਕੀ ਚੀਜ਼ਾਂ ਮੈਨੂੰ ਡਿਟੇਲ ਦੇ ਵਿੱਚ ਕੋਈ ਜ਼ਿਆਦਾ ਜਾਣਕਾਰੀ ਨਹੀਂ ਆ, ਲੇਕਿਨ ਤੁਹਾਨੂੰ ਇਹਦੇ ਵਿੱਚ ਕਾਫੀ ਜਾਣਕਾਰੀ ਆ ਤੇ ਤੁਸੀਂ ਇਹਨੂੰ ਖੁੱਲ ਕੇ ਦੱਸਿਆ ਹੀ ਆ।
ਭਾਜੀ ਚਲੋ ਜਾਂਦੇ ਜਾਂਦੇ ਇਸ ਟੌਪਿਕ ਤੇ ਇਹੀ ਕਹਾਂਗੇ ਕਿ ਇਹ ਆਸਟ੍ਰੇਲੀਆ ਦਾ ਪਹਿਲਾ ਗੁਰਦੁਆਰਾ ਬਣ ਜਾਵੇਗਾ ਜਿਹੜਾ ਵੇਚ ਦਿੱਤਾ ਗਿਆ ਸੀ, ਇਹ ਕਿਤੇ ਆਪਣੇ ਟੈਗ ਨਾ ਲਵਾ ਲੈਣ, ਇਹ ਟਰੱਸਟ ਜਿਹੜਾ ਆਪਣੇ ਤੇ ਟੈਗ ਨਾ ਲਵਾ ਲਵੇ, ਕਮ ਟੂ ਦ ਸੰਗਤ, ਸਾਰੀ ਆਸਟ੍ਰੇਲੀਆ ਦੀ ਸੰਗਤ ਬੜੀ ਦਾਨੇਸ਼ਵਰ ਹੈ, ਅਗਰ ਕੋਈ ਸਮੱਸਿਆ ਹੈ ਤਾਂ ਸੋਲਵ ਹੋ ਸਕਦੀ ਹੈ, ਐਡੀ ਕੋਈ ਗੱਲ ਨਹੀਂ ਹੈਗੀ, ਤੁਸੀਂ ਆਵਾਜ਼ ਮਾਰੋ, ਸਾਰਾ ਆਸਟ੍ਰੇਲੀਆ ਆਉਣ ਨੂੰ ਬੈਠਾ ਹੈ। ਪਰ ਆਸਟ੍ਰੇਲੀਆ ਨੇ ਉੱਦਾਂ ਵੀ ਆ ਹੀ ਜਾਣਾ ਜੇ ਵਿਕ ਗਿਆ, ਉੱਦਾਂ ਵੀ ਆ ਜਾਣਾ, ਉਹਨੇ ਵਿਕਣ ਤੋਂ ਪਹਿਲਾਂ ਹੀ ਆ ਜਾਣਾ। ਲਖਵੀਰ ਬਰਾੜ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਹਿੰਦੇ ਨੇ ਕਿ ਵੀਰ ਜੀ ਡੋਂਟ ਵਰੀ, ਯੂ ਹੈਵ ਡਨ ਨਥਿੰਗ ਰੋਂਗ ਟੂ ਮੇਕ ਸੰਗਤ ਅਵੇਅਰ, ਇਟਸ ਰੀਅਲੀ ਸ਼ੇਮਫੁਲ ਐਂਡ ਰੀਅਲੀ ਬੈਡ ਐਗਜ਼ਾਮਪਲ, ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜਗਦੀਸ਼ ਸਿੰਘ ਵੀ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬਹੁਤ ਧੰਨਵਾਦ ਤੁਸੀਂ ਗੁਰਦੁਆਰਾ ਇਸ਼ੂ 'ਤੇ ਗੱਲਬਾਤ ਕੀਤੀ, ਹੋਪ ਇਹ ਜਿਹੜੇ ਬੰਦੇ ਆ ਸੁਣ ਰਹੇ ਹੋਣਗੇ, ਬਟ ਇਟਸ ਰੀਅਲੀ ਸੈਡ, ਬਹੁਤ ਜ਼ਿਆਦਾ ਮਨ ਦੁੱਖ ਹੋ ਰਿਹਾ ਉਸ ਦਿਨ ਦਾ। ਵੀ ਆਰ ਆਲ ਟਰਾਇੰਗ ਅਵਰ ਬੈਸਟ ਇਫ ਦਿਸ ਕੁਡ ਸੇਵਡ, ਬਟ ਥੈਂਕਸ। ਦੇਖੋ ਅਸੀਂ ਤੁਹਾਡੇ ਨਾਲ ਹਾਂ ਬਾਈ ਜੀ, ਸਾਰੇ ਨਾਲ ਹਾਂ ਅਸੀਂ ਤੁਹਾਡੇ, ਜਿੱਥੇ ਕਹੋਗੇ ਅਸੀਂ ਆਵਾਜ਼ ਮਾਰੂੰਗੇ, ਅਸੀਂ ਖੜਾਂਗੇ ਆ ਕੇ। ਅਤੇ ਬਾਕੀ ਹਾਂਜੀ, ਅਤੇ ਜਗਤਾਰ ਭਾਅ ਜੀ ਕਹਿੰਦੇ ਨੇ ਗੁਰਦੁਆਰਿਆਂ ਦਾ ਪ੍ਰਾਈਵੇਟਾਈਜੇਸ਼ਨ ਕੌਮ ਦੇ ਲਈ ਨੁਕਸਾਨਦੇਹ। ਬਿਲਕੁਲ, ਜਿਹੜੇ ਗੁਰਦੁਆਰਿਆਂ ਨੂੰ ਨਾ ਹੁਣ ਇੱਕ ਟ੍ਰੈਂਡ ਚੱਲ ਰਿਹਾ ਪ੍ਰਾਈਵੇਟ ਗੁਰਦੁਆਰੇ ਖੋਲ੍ਹਣੇ ਆ, ਇਹ
ਇਹਦੀ ਗੱਲ ਤਾਂ ਪ੍ਰੋੜਤਾ ਕੀਤੀ ਜਾ ਸਕਦੀ। ਪ੍ਰਾਈਵੇਟੇਸ਼ਨ ਹੈ ਨਾ ਇਹ, ਇਹਦੇ ਨਹੀਂ ਹੋਣੀ ਚਾਹੀਦੀ, ਧਾਰਮਿਕ ਸਥਾਨਾਂ ਦੀ ਨਹੀਂ ਪ੍ਰਾਈਵੇਟੇਸ਼ਨ ਹੋਣੀ ਚਾਹੀਦੀ। ਇਹ ਬਿਲਕੁਲ ਇਹਨਾਂ ਦੀ ਗੱਲ ਠੀਕ ਆ, ਇਹ ਪਬਲਿਕ ਦੇ ਹੀ ਹੋਣੇ ਚਾਹੀਦੇ ਆ। ਜਿੱਥੋਂ ਤੱਕ ਜਿੰਨੇ ਵੀ ਧਾਰਮਿਕ ਸਥਾਨ ਹੈ, ਜੇ ਉਹ ਪਬਲਿਕ ਦੇ ਹੋਊਗੇ ਨਾ, ਤਾਂ ਉਹਦੀ ਲੁੱਕ ਆਫਟਰ ਵੀ ਵਧੀਆ ਹੋਊਗੀ, ਪਬਲਿਕ ਉਹਦੇ ਵਿੱਚ ਇੰਟਰਸਟ ਲੈ ਕੇ ਕੰਮ ਵੀ ਕਰੂਗੀ। ਮੇਰੇ ਖਿਆਲ 'ਚ ਇਹ ਗੱਲ ਉਹਨਾਂ ਨੇ ਬਿਲਕੁਲ ਸਹੀ ਕਹੀ ਆ।
ਦੇਖੋ ਅਸੀਂ ਸਾਰੇ ਇਕੱਠੇ ਹਾਂ, ਗੁਰਲਾਲ ਸਿੰਘ ਹੁਣੀ ਵੀ ਗੋਲਡ ਕੋਸਟ ਸਾਡੇ ਨਾਲ ਜੁੜੇ ਹੋਏ ਨੇ, ਜਾਣਕਾਰੀਆਂ ਭੇਜ ਰਹੇ ਨੇ, ਹੋਰ ਬਹੁਤ ਸਾਰੇ ਸੱਜਣ ਨੇ, ਮੈਂ ਮੈਸੇਜ ਪੜ੍ਹ ਨਹੀਂ ਸਕਦਾ ਜਿੰਨੇ ਆ ਰਹੇ ਨੇ, ਪਰ ਜਿਹੜੇ ਜਿਨ੍ਹਾਂ ਨੂੰ ਮੈਂ ਜਾਣਦਾ ਉਹਨਾਂ ਦੇ ਮੈਂ ਮੈਸੇਜ ਪੜ੍ਹ ਰਿਹਾ ਕਿ ਐਵਰੀਬਡੀ, ਸੁਖਜੀਵਨ ਗਰੇਵਾਲ ਵੀ ਕਹਿ ਰਹੇ ਨੇ ਬੜਾ ਦੁੱਖ ਲੱਗਿਆ ਸਾਰੇ, ਮਤਲਬ ਦੁਖੀ, ਇਹ ਦੁੱਖ ਦੀ ਗੱਲ ਹੈ। ਅਤੇ ਜਿਹੜੇ ਪ੍ਰੋਫਿਟ ਡਰਿਵਨ ਪ੍ਰਾਈਵੇਟਾਈਜੇਸ਼ਨ ਧਰਮਾਂ ਦੀ, ਜਾਂ ਇਹ ਇਹ ਸਾਡੀ ਹੁਣ ਆਸਟ੍ਰੇਲੀਆ ਦੇ ਵਿੱਚ ਨਹੀਂ ਸੀ ਇਹ ਸਮੱਸਿਆ, ਵਾ ਕਨੇਡਾ 'ਚ ਸੀਗੀ, ਉੱਥੇ ਵੀ ਘੱਟ ਗਈ ਆ, ਇੱਥੇ ਅਸੀਂ ਇਹਨੂੰ ਬੂਰ ਨਹੀਂ ਪੈਣ ਦੇਣਾ, ਅਸੀਂ ਚਾਹੁੰਦੇ ਹਾਂ ਕਿ
ਮਤਲਬ ਇਹ ਸਮੱਸਿਆ ਜਿੱਦਾਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਹੱਲ ਕੀ ਹੈ, ਇਹ ਜਿੱਦਾਂ ਤੁਸੀਂ ਕਿਹਾ ਹੀ ਆ ਵੀ ਇਸ ਸਮੱਸਿਆ ਦਾ ਹੱਲ ਇਹੀ ਹੋ ਸਕਦਾ, ਪਬਲਿਕ ਨੂੰ ਕਾਲ ਕਰਨ, ਪਬਲਿਕ ਉਹਦੇ ਵਿੱਚ ਇਨਵੋਲਵ ਹੋਊਗੀ। ਪਬਲਿਕ ਤਾਂ ਹਮੇਸ਼ਾ ਤਤਪਰ ਰਹਿੰਦੀ ਹੈ ਕਿ ਕਿਸੇ ਵੀ ਪਰੰਪਰਾਵਾਂ ਜਿਹੜੀਆਂ ਗੁਰਦੁਆਰੇ ਦੀਆਂ ਉਹਨਾਂ ਨੂੰ ਸੇਵ ਕੀਤਾ ਜਾਵੇ। ਮੇਰੇ ਖਿਆਲ ਚ ਅਗਰ ਪਬਲਿਕ ਨੂੰ ਕਾਲ ਕਰੂਗੇ ਤਾਂ ਪਬਲਿਕ ਤਾਂ ਉਹਨਾਂ ਦੇ ਨਾਲ ਹੋਊਗੀ।
ਦੇਖੋ ਸੰਗਤ, ਡਾਰਵਿਨ ਗੁਰਦੁਆਰਾ ਸਾਹਿਬ ਚ ਸਿਚੁਏਸ਼ਨ ਆਈ ਸੀ ਕਿ ਉਹਨਾਂ ਕੋਲ ਸ਼ਾਰਟ ਸੀਗੇ ਇਹਨਾਂ ਦੇ $2.5-3 lakh, ਹਨਾ, ਤੇ ਉਹ ਉਹਨਾਂ ਨੇ ਹੈਲਪ ਚਲੋ ਲਈ ਸਿੱਖ ਖੇਡਾਂ ਦੇ ਵਿੱਚ, ਹਨਾ, ਕਾਲ ਕੀਤੀ ਪਬਲਿਕ ਨੂੰ ਵੀ ਬਈ ਸਾਨੂੰ ਤਾਂ ਗੁਰਦੁਆਰਾ ਖੋਲ੍ਹਣਾ ਜੇ ਸਾਨੂੰ $2.5-3 lakh ਅਸੀਂ ਇਕੱਠੇ ਕਰ ਲਏ, $3.5 ਵੀ ਸਾਨੂੰ $2.5 lakh ਹੋਰ ਚਾਹੀਦਾ। ਉਹਨੇ ਕਾਲ ਕੀਤੀ, ਅਸੀਂ ਸਾਰਿਆਂ ਨੇ ਕਮੇਟੀ 'ਚ ਪਾਸ ਕਰਕੇ ਉਹਨਾਂ ਦੀ ਸਿਡਨੀ ਦੇ ਵਿੱਚ, ਮਤਲਬ ਸਾਰਿਆਂ ਨੇ ਉਹਨਾਂ ਦੀ ਅਨਾਊਂਸਮੈਂਟਾਂ ਕੀਤੀਆਂ, ਸਟਾਲ ਲਾਇਆ ਭਾਅ ਜੀ, 10 ਦਿਨਾਂ ਦੇ ਵਿੱਚ $3.5 lakh ਇਕੱਠਾ ਕਰਤਾ ਲੋਕਾਂ ਨੇ, ਸੰਗਤ ਨੇ, ਠੀਕ ਹੈ, ਮਤਲਬ ਇੱਕ ਕਾਲ 'ਤੇ। ਅਸੀਂ ਇੱਧਰ ਮੈਨੂੰ ਯਾਦ ਹੈ ਕਿ ਫਸਟ ਸੈਕਿੰਡ ਟੈਂਪਲੇ ਸਾਡੇ ਕੋਲ $3-3.5 lakh ਸ਼ਾਰਟ ਹੋ ਗਿਆ ਸੀਗਾ, ਅਸੀਂ ਬੇਨਤੀਆਂ ਕੀਤੀਆਂ, ਸਾਨੂੰ ਮੈਲਬਨ ਤੋਂ ਇਕੱਲਾ $1.5 lakh ਇਕੱਠਾ ਕਰਕੇ ਦਿੱਤਾ ਸੀਗਾ, ਗੁਰਦੁਆਰੇ ਨੇ ਆਪ ਮਦਦ ਕੀਤੀ ਸੀ ਸਾਡੀ, ਮੈਂ ਮਤਲਬ $31 ਸਾਨੂੰ ਕ੍ਰੇਗੀ ਬਨ ਗੁਰੂ ਘਰ ਨੇ ਸਾਨੂੰ ਦਿੱਤਾ ਸੀ, ਪਾਰਕ ਲਈ ਗੁਰੂ ਘਰ ਨੇ ਸਾਨੂੰ ਪੈਸੇ ਦਿੱਤੇ ਨੇ ਫਸਟ ਸਿੱਖ ਟੈਂਪਲ ਵਾਸਤੇ। ਉਹ ਕਾਲ ਤਾਂ ਕਰੋ, ਹੈਲਪ ਇਜ਼ ਦੇਅਰ, ਆਲ ਯੂ ਹੈਵ ਟੂ ਡੂ ਇਜ਼ ਆਸਕ, ਪਰ ਮਨਸ਼ਾ ਹੈਲਪ ਲੈਣ ਦੀ ਨਹੀਂ ਹੈਗੀ, ਮਨਸ਼ਾ ਇਹ ਨਹੀਂ ਹੈਗੀ, ਅਤੇ ਮਨਸ਼ਾ ਹੋਰ ਹੈ ਇੱਥੇ, ਠੀਕ ਹੈ ਨਾ। ਸੋ ਚਲੋ ਇਸ ਟੋਪਿਕ 'ਤੇ ਇੱਦਾਂ ਭਾਅ ਜੀ, ਮੈਨੂੰ ਲੱਗਦਾ ਵੀ ਆਪਾਂ ਹਰਨਾਮ ਸਿੰਘ ਉਹਨਾਂ ਨੂੰ ਅੱਜ ਰਹਿਣੇ ਦਈਏ, ਆਪਾਂ ਉਹਨਾਂ ਦੀ ਗੱਲ ਫਿਰ ਅਗਲੇ ਹਫ਼ਤੇ ਸੁਣਗੇ, ਥੋੜ੍ਹਾ
ਥੋੜ੍ਹਾ
ਮਨ ਨਾ ਥੋੜ੍ਹਾ ਅਪਸੈਟ ਹੋਇਆ ਹੈ ਮੇਰਾ, ਕਈ ਦਿਨਾਂ ਤੋਂ ਨਾ ਅੰਡਰਲਾਈਨ ਸੈਡਨੈਸ ਸੀਗੀ, ਅਤੇ ਮੈਂ ਆਪਣੇ ਦਿਲ ਵਾਲੀਆਂ ਗੱਲਾਂ ਕਰਨੀਆਂ ਚਾਹੁੰਦਾ ਸੀਗਾ, ਚਲੋ ਮੈਂ ਆਪਾਂ ਕਰ ਲਈਆਂ, ਪਰ ਇਹ ਕੋਈ ਚੰਗਾ ਵਰਤਾਰਾ ਨਹੀਂ। ਦੇਖੋ ਕਹਿੰਦੇ ਕਿ ਮੈਂ ਜਾਣਿਆ ਦੁੱਖ ਮੁੱਝ ਕੋ, ਦੁੱਖ ਸਵਾਇਆ ਜੱਗ, ਹੈ ਨਾ, ਅਤੇ ਇਹ ਸਾਰਿਆਂ ਨੂੰ ਹੀ ਆ। ਮੈਂ ਕਿਤੇ ਗੱਲ ਕਰ ਬੈਠਾ ਆਪਣੇ ਦੋਸਤ ਦੇ ਨਾਲ, ਸਾਡੇ ਸੀਨੀਅਰ ਸਾਇੰਟਿਸਟ ਨੇ, ਉਹ ਕਹਿੰਦੇ ਅਮਨ ਵੀ ਇਹ ਤੁਹਾਡੇ ਵੀ ਸਮੱਸਿਆ ਸ਼ੁਰੂ ਹੋ ਗਈ ਆ, ਅਸੀਂ ਤਾਂ ਸਮਝਦੇ ਕਿ ਹੈ ਨਹੀਂ। ਮੈਂ ਕਿਹਾ ਨਹੀਂ ਹੈਗੀ ਆ, ਉਹ ਹਿੰਦੂ ਭਾਈਚਾਰੇ 'ਚੋਂ। ਉਹ ਕਹਿੰਦੇ ਬ੍ਰਿਜਵੇ ਨੇ ਇੱਕ ਮੰਦਰ ਵੇਚ ਦਿੱਤਾ ਪਿਛਲੇ ਸਾਲ, ਇੱਦਾਂ ਉਹ ਤਾਂ ਲਾਸਟ ਦਿਨ ਸਟੇ, ਹਾਂ ਹਾਂ, ਉਹ ਕਹਿੰਦੇ ਉਹ ਟਰੱਸਟ ਬਣਾਇਆ ਹੋਇਆ, ਉਹ ਬੰਦੇ ਨੇ ਸਾਰਾ ਧੋਖਾ ਕਰਕੇ ਆਪਣੀ ਘਰ ਵਾਲੀ ਨੂੰ ਵੇਚਣ ਲੱਗ ਪਿਆ, ਉਹ ਘਰ ਵਾਲੀ ਨੂੰ, ਮੰਦਰ ਆਪਣੀ ਘਰ ਵਾਲੀ ਨੂੰ ਵੇਚ ਦਿੱਤਾ। ਉਹ ਤਾਂ ਫਿਰ ਕਹਿੰਦੇ ਹੋਇਆ ਸੀ ਲਾਸਟ ਦਿਨ ਜਾ ਕੇ ਸਟੇ ਲੱਗੀ ਆ, ਉਹ ਤਾਂ 3 ਫੇ ਉਹਦੀਆਂ ਅਪੀਲਾਂ ਦਲੀਲਾਂ ਹੋਈਆਂ ਤੇ ਸੁਪਰੀਮ ਕੋਰਟ 'ਚ ਉਹ ਟੁੱਟਿਆ, ਫਿਰ ਉਹ ਸਾਰਾ ਸੌਦਾ ਜਿਹੜਾ ਉਹ ਬੰਦ ਹੋ ਗਿਆ। ਸੋ ਇਸ ਕਰਕੇ ਮਤਲਬ ਇਹ ਜਿਹੜੀਆਂ ਸਮੱਸਿਆਵਾਂ, ਮੈਂ ਬਹੁਤ ਦੇਰ ਤੋਂ ਹੀ ਕਹਿ ਰਿਹਾ ਕਿ ਖਾਸ ਕਰਕੇ ਹਿੰਦੂ ਮੰਦਰ ਜਿਹੜੇ ਇੱਧਰ ਟਰੱਸਟਾਂ ਦੇ ਅੰਡਰ ਬਣਦੇ ਨੇ, ਉਹਨਾਂ ਦੇ ਓਨਰ ਇੰਡੀਆ ਤੋਂ ਹੁੰਦੇ ਨੇ, ਜਾਂ ਵੱਡੇ ਵੱਡੇ ਧਨਾੜ ਜਾਂ ਪੀਠਾਂ ਵਾਲੇ ਜਾਂ ਡੇਰਿਆਂ ਵਾਲੇ ਹੁੰਦੇ ਨੇ, ਐਨ ਉਸੇ ਤਰਜ ਦੇ ਉੱਤੇ ਹੁਣ ਇੱਧਰ ਵੀ ਨਿੱਜੀ ਕਰਨ ਚੱਲ ਪਿਆ, ਪੈਸਾ ਜੀ ਫ੍ਰੀ ਆ ਸੰਗਤ ਨੇ ਦੇਣਾ। ਪਰ ਮੈਂ ਸੰਗਤ ਨੂੰ ਬੇਨਤੀ ਕਰਦਾ ਹੁਣ ਪਬਲਿਕਲੀ ਵੀ ਅੱਜ ਤੋਂ ਬਾਅਦ ਕਰਾਂਗੇ ਕਿ ਆਪਣਾ ਜਿਹੜਾ ਦਸਵੰਧ ਹੈ ਉਹ ਤੁਸੀਂ ਆਪਣੇ ਨੇੜੇ ਦੇ ਗੁਰੂ ਘਰ ਦਿਓ, ਜਿਹੜਾ ਪਬਲਿਕ ਦਾ ਆ ਉੱਥੇ ਦਿਓ। ਅਸੀਂ ਹਮੇਸ਼ਾ ਹੀ ਇਹ ਕਹਿੰਦੇ, ਹੁਣ ਵੀ ਕਹਾਂਗੇ ਕਿ ਗੁਰੂ ਘਰਾਂ ਦੇ ਵਿੱਚ ਫੈਸਿਲਿਟੀਆਂ ਚੱਲਦੀਆਂ ਨੇ, ਸਾਰਾ ਕੁਝ ਚੱਲਦਾ ਨੇ, ਪਰ ਜੇ ਉਹ ਪਬਲਿਕ ਦਾ ਹੋਵੇ। ਹੁਣ ਤਾਂ ਕਰਕੇ ਇਹ ਠੱਲ ਪੈਣੀ ਆ ਜਿਹੜੇ ਇੰਡੀਆ ਦੇ ਵਿੱਚ ਨੇ ਪਾਕਿਸਤਾਨ 'ਚ ਗੁਰੂ ਘਰ ਨੇ ਜਾਂ ਹੋਰ ਉਹਨਾਂ ਨੂੰ ਆਪਾਂ ਦਸਵੰਧ ਗੁਰੂ ਦੀ ਗੋਲਕ ਨੂੰ ਦੇਣੇ ਆ ਇੰਨਾ ਵੀ ਖਿਆਲ ਰੱਖਿਓ। ਕਈ ਲੋਕ ਕੀ ਕਰਦੇ ਨੇ ਗੁਰੂ ਦੀ ਗੋਲਕ ਨੂੰ ਨਿੰਦ ਰਹੇ ਨੇ ਉਹ ਗਲਤ ਹੈ ਉਹ ਗਲ ਤੁਸੀਂ ਜੀ ਗੋਲਕ 'ਚ ਨਾ ਪਾਓ ਸਿੱਧੇ ਦਿਓ ਪੈਸੇ ਸਿੱਧੇ ਕਿਸੇ ਨੂੰ ਦੇਣ ਦਾ ਕੋਈ ਜ਼ਮਾਨਾ ਨਹੀਂ ਨਾ ਹੀ ਮਕਸਦ ਹੈ। ਜਿਹੜਾ ਰੋਟੀ ਕੱਪੜਾ ਦੇ ਮਕਾਨ ਰੋਟੀ ਲੰਗਰ ਦੇ ਰੂਪ ਦੇ ਵਿੱਚ ਗੁਰੂ ਘਰ 'ਚ ਅਵੇਲੇਬਲ ਆ ਕੇ ਛੱਕ ਸਕਦਾ ਹਰ ਕੋਈ ਬੰਦਾ ਇੱਥੇ ਕੋਈ ਵਿਤਕਰਾ ਨਹੀਂ। ਜਦੋਂ ਤੁਸੀਂ ਕਿਸੇ ਨੂੰ ਪੈਸੇ ਦੇ ਦੇਣੇ ਅਮਰੀਕ ਜੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਉਹ ਤਾਂ ਉਹਨੂੰ ਖਤਮ ਕਰਨ ਵਾਲੀ ਗੱਲ ਹੋ ਜਾਂਦੀ ਆ ਜਦੋਂ ਆਪਾਂ ਪੈਸੇ ਦੇਣ ਲੱਗ ਪੈਂਦੇ ਹਾਂ।
ਜੀ ਅਮਨਦੀਪ ਤੁਸੀਂ ਮੈਨੂੰ ਕਾਫੀ ਉਦਾਸ ਲੱਗਦੇ ਇਸ ਮਾਮਲੇ ਤੇ ਕਈ ਹੋਰ ਵੀ ਗੱਲਾਂ ਕਰਨੀਆਂ ਸੀ ਅਜੇ ਟਾਈਮ ਨਹੀਂ ਹੈ ਅਗਲੇ ਹਫ਼ਤੇ ਕਰਾਂਗੇ ਹਰਨਾਮ ਸਿੰਘ ਦੀ ਵੀ ਗੱਲ ਕਰਾਂਗੇ ਤੁਹਾਨੂੰ ਹਜ਼ਰਾਵਾਂਗੇ ਵੀ ਤੇ ਉਦੋਂ ਤੱਕ ਦੇ ਉਹ ਆਜ਼ਾਦ ਸੰਬੰਧੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ
ਸਤਿ ਸ਼੍ਰੀ ਅਕਾਲ ਭਾਅ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ।